ਵਾਹਿਗੁਰੂ ਸਾਹਿਬ ਜੀਓ ਮਹੱਲਾ ਚੌਥਾ। ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵੱਡ ਭਾਗ, ਗੁਰਪੂਰੈ ਦੇਖਾ ਲਿਆ ਨਾਨਕ ਹਰ ਲਿਵ ਲਾਗ। ਹਰ ਪ੍ਰਭ ਸੱਜਣ ਲੋੜ ਲਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੀ ਕਿਰਪਾ ਤਰਸ ਕਰਕੇ ਚੱਲ ਰਹੀ ਲੜੀਵਾਰ ਕਥਾ ਜੋ ਅੰਗ 1317 ਉਪਰ ਸਾਹਿਬ ਗੁਰੂ ਰਾਮਦਾਸ ਜੀ ਦੇ ਬਚਨ ਹਨ। ਸਤਿਗੁਰੂ ਦਸ਼ਮੇਸ਼ ਪਿਤਾ ਜੀ ਨੇ ਬਖਸ਼ਿਸ਼ ਕਰਕੇ ਗੁਰਸਿੱਖਾਂ ਨੂੰ, ਖਾਲਸੇ ਨੂੰ ਆਪਣੀ ਰੂਹਾਨੀ ਪ੍ਰਕਾਸ਼ਮਈ ਰਸਨਾ ਤੋਂ ਗੁਰਬਾਣੀ ਦੇ ਅਗੰਮੀ ਅਰਥ ਬਖਸ਼ਿਸ਼ ਕੀਤੇ ਸਨ ਦਮਦਮਾ ਸਾਹਿਬ ਵਿਖੇ। ਸੋ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿਚ ਬੇਨਤੀ ਹੈ, ਆਪ ਜੀ ਆਪ ਕਿਰਪਾ ਕਰੋ, ਉਤਰ ਉਠੋ। ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ, ਹਰ ਪ੍ਰਭ ਸੱਜਣ ਲੋੜ ਲਹੋ ਭਾਗ ਵਸੈ ਵੱਡ ਭਾਗ। ਜੀਵਨ ਨੂੰ ਸਫਲ ਕਰਨ ਵਾਸਤੇ ਹਰੀ ਦੇ ਕੋਲੋਂ, ਵਾਹਿਗੁਰੂ ਦੇ ਕੋਲੋਂ ਉਸ ਨੂੰ ਹੀ ਮੰਗੋ, ਉਸ ਨੂੰ ਹੀ ਚਾਹੋ, ਆਪਣੇ ਮਨ ਦੇ ਵਿਚ ਮੰਗ ਕਰੋ, ਇਹ ਆਸਾ ਰੱਖੋ। ਸੱਚੇ ਪਾਤਸ਼ਾਹ ਜੀ ਆਪ ਦੀ ਕਿਰਪਾ ਕਰੋ, ਪ੍ਰਾਪਤ ਹੋਵੋ। ਇਹ ਪ੍ਰਾਪਤ ਹੁੰਦਾ ਵੱਡੇ ਭਾਗਾਂ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹ ਪ੍ਰਾਪਤੀ ਹੁੰਦੀ ਏ। ਗੁਰਪੂਰੈ ਦੇ ਖਾਲਿਆ ਨਾਨਕ ਹਰ ਲਿਵ ਲਾਗ। ਜਦੋਂ ਅਰਦਾਸ ਕੀਤੀ ਹੈ ਗੁਰਮੁਖ ਨੇ ਤਾਂ ਉਹਦੀ ਹਰੀ ਦੇ ਚਰਨਾਂ ਵਿਚ ਲਿਵ ਲੱਗ ਗਈ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਦਿਖਾਇਆ ਹੈ, ਦਰਸ਼ਨ ਕਰਾ ਦਿੱਤੇ ਹਨ ਪੌੜੀ। ਧੰਨ ਧੰਨ ਸੁਹਾਵੀ ਸਫਲ ਘੜੀ, ਜਿਤ ਹਰ ਸੇਵਾ ਮਨ ਭਾਣੀ। ਜੀਵਨ ਦੇ ਵਿਚ ਸਮਾਂ ਬਹੁਤ ਆਉਂਦਾ ਹੈ, ਪਰ ਮਹਾਰਾਜ ਕਹਿੰਦੇ ਵੀ ਘੜੀ ਸਮਾਂ ਉਹੀ ਸਫਲ ਹੈ, ਸੁਹਾਵਣਾ ਹੈ, ਜਿਹਦੇ ਵਿਚ ਅਕਾਲ ਪੁਰਖ ਦੀ ਸੇਵਾ ਤੇ ਸਿਮਰਨ ਮਨ ਨੂੰ ਭਾਣੀ ਚੰਗੀ ਲੱਗਦੀ ਹੈ। ਹਰ ਕਥਾ ਸੁਣਾਵਹੁ ਮੇਰੇ ਗੁਰਸਿੱਖੋ, ਮੇਰੇ ਹਰ ਪ੍ਰਭ ਅਕਥ ਕਹਾਣੀ। ਇਸ ਤਰ੍ਹਾਂ ਜਿਹੜਾ ਜਗਿਆਸੂ ਹੈ, ਉਪਾਸ਼ਕ ਹੈ, ਉਹ ਬੇਨਤੀ ਕਰਦਾ ਆਪਣੇ ਗੁਰਮੁਖ ਜੀ ਖਾਲਸੇ ਦੇ ਅੱਗੇ ਕਿ ਆਪ ਜੀ ਹੈ ਗੁਰਸਿੱਖੋ, ਕਿਰਪਾ ਕਰਕੇ ਬਾਣੀ ਦੀ ਵਿਚਾਰ, ਹਰੀ ਦੀ ਅਕਥ ਕਥਾ ਜਿਹੜੀ ਹੈ, ਕਹਾਣੀ ਹੈ, ਉਹਦੀ ਵਿਚਾਰ ਸਰਵਣ ਕਰਵਾਓ ਤਰੁੱਠ ਕੇ। ਕਿਉਂ ਪਾਈਐ ਕਿਉਂ ਦੇਖੀਐ ਮੇਰਾ ਹਰ ਪ੍ਰਭ ਸੁਗੜ ਸੁਜਾਣੀ। ਇਸ ਬਾਣੀ ਵਿਚੋਂ ਖੋਜ ਕੇ ਇਹ ਦੱਸੋ ਕਿ ਪ੍ਰਭੂ ਨੂੰ ਕਿਵੇਂ ਪਾਈਦਾ ਹੈ, ਕਿਵੇਂ ਉਹਦੇ ਦਰਸ਼ਨ ਕਰੀਦੇ ਹਨ, ਜਿਹੜਾ ਬੜਾ ਸੁਗੜ, ਜੀਵਨ ਨੂੰ ਸੋਹਣਾ ਘੜਨ ਵਾਲਾ, ਸੁਜਾਣ, ਬਹੁਤਾ ਹੀ ਸਿਆਣਾ ਪ੍ਰਭੂ ਹੈ, ਉਹਨੂੰ ਕਿਵੇਂ ਪ੍ਰਾਪਤ ਕਰੀਦਾ। ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ। ਇਸ ਤਰ੍ਹਾਂ ਆਪ ਹੀ ਗੁਰੂ ਦੇ ਰਾਹੀਂ ਅਕਾਲ ਪੁਰਖ ਮੇਲ ਕਰਾਉਂਦਾ ਹੈ, ਆਪਣੇ ਨਾਲ ਜੋੜਦਾ ਹੈ। ਗੁਰੂ ਕੇ ਬਚਨਾਂ ਤੇ ਚੱਲੀਏ ਤਾਂ ਸਿੱਖ ਦੀ ਸੁਰਤੀ ਨਾਮ ਦੇ ਵਿਚ ਸਮਾ ਜਾਂਦੀ ਹੈ। ਤਿੰਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਗੁਰਮੁਖਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜਿਹੜੇ ਨਿਰਲੇਪ ਅਵਸਥਾ ਦੀ ਪ੍ਰਾਪਤੀ ਵਾਸਤੇ, ਨਿਰਲੇਪ ਪ੍ਰਭੂ ਜੋ ਅਲਿਪਤ ਰਹਿੰਦਾ ਹੈ, ਉਹਦਾ ਜਾਪ ਕਰਦੇ ਹਨ। ਸਲੋਕ ਮਹੱਲਾ ਚੌਥਾ। ਹਰ ਪ੍ਰਭ ਰਤੇ ਲੋਇਣਾ ਗਿਆਨ ਅੰਜਨ ਗੁਰ ਦੇ। ਗੁਰੂ ਸਾਹਿਬ ਨੇ ਕਿਰਪਾ ਕਰਕੇ ਗੁਰਸਿੱਖਾਂ ਨੂੰ ਐਸਾ ਅੱਖਾਂ ਦੇ ਵਿਚ ਗਿਆਨ ਦਾ ਸੁਰਮਾ ਪਾਇਆ, ਗੁਰੂ ਕੀ ਬਖਸ਼ਿਸ਼ ਕੀਤੀ ਹਰੀ ਦੇ ਪ੍ਰੇਮ ਦੇ ਵਿਚ ਲੋਇਨ ਅੱਖਾਂ ਜਿਹੜੀਆਂ ਨੇ ਉਹ ਰੰਗੀਆਂ ਗਈਆਂ ਹਨ ਉਹਦੇ ਪਿਆਰ ਦੇ ਅੰਦਰ ਗੁਰਮੁਖ ਦੀਆਂ। ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ, ਇਸ ਤਰੀਕੇ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੈਂ ਉਸ ਪ੍ਰਭੂ ਸੱਜਣ ਸੱਚੇ ਪਾਤਸ਼ਾਹ ਜੀ ਨੂੰ ਪਾਇਆ ਹੈ, ਪ੍ਰਾਪਤ ਕੀਤਾ। ਮਹਾਰਾਜ ਕਹਿੰਦੇ ਹਨ ਸਹਿਜ ਅਵਸਥਾ ਦੇ ਵਿਚ ਜੋ ਆਦ ਅਵਸਥਾ ਹੈ ਉਹਦੇ ਵਿਚ ਮਲੇ ਮਿਲਾਪ ਹੋਇਆ। ਮਹੱਲਾ ਚੌਥਾ, ਗੁਰਮੁਖ ਅੰਤਰ ਸ਼ਾਂਤ ਹੈ, ਮਨ ਤਨ ਨਾਮ ਸਮਾਏ। ਗੁਰਮੁਖ ਦੀ ਅਵਸਥਾ ਬਣ ਜਾਂਦੀ ਗੁਰੂ ਦੀ ਕਿਰਪਾ ਦੇ ਨਾਲ, ਅੰਦਰ ਲਗਾਤਾਰ ਸ਼ਾਂਤੀ ਬਣੀ ਰਹਿੰਦੀ ਹੈ ਔਰ ਮਨ ਤਨ ਨਾਮ ਦੇ ਵਿਚ ਸਮਾਏ ਰਹਿੰਦੇ ਹਨ। ਨਾਮ ਚਿਤ ਵੈ ਨਾਮੋ ਪੜੈ, ਨਾਮ ਰਹਿ ਲਿਵ ਲਾਏ। ਗੁਰਮੁਖਾਂ ਦੀ ਅਵਸਥਾ ਬਣਦੀ ਉਹਨਾਂ ਦੀ ਚਿਤਵਣੀ ਦੇ ਵਿਚ ਵੀ ਨਾਮ ਹੀ ਰਹਿੰਦਾ ਹੈ, ਚੇਤੇ ਦੇ ਅੰਦਰ ਨਾਮ ਹੀ ਪੜਦੇ ਹਨ, ਉਹ ਗੁਰਬਾਣੀ ਰੂਪੀ ਨਾਮ ਨੂੰ ਪੜਦੇ ਰਹਿੰਦੇ ਹਨ ਔਰ ਨਾਮ ਦੇ ਵਿਚ ਲਿਵ ਲਾ ਕੇ ਰੱਖਦੇ ਹਨ। ਨਾਮ ਪਦਾਰਥ ਪਾਈ ਹੈ, ਚਿੰਤਾ ਗਈ ਬਿਲਾਏ। ਇਸ ਤਰ੍ਹਾਂ ਨਾਮ ਪਦਾਰਥ ਪਾਈ ਦਾ ਹੈ, ਉਹ ਕਹਿੰਦੇ ਪ੍ਰਾਪਤ ਕਰੀਦਾ, ਜਿਹਦੇ ਕਰਕੇ ਚਿੰਤਾ ਚਲੀ ਜਾਂਦੀ ਹੈ, ਚਲੀ ਗਈ ਹੈ। ਸਤਿਗੁਰ ਮਿਲਿਆ ਨਾਮ ਉਪਜੈ, ਤ੍ਰਿਸ਼ਨਾ ਭੁੱਖ ਸਭ ਜਾਏ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੇ ਮਿਲਾਪ ਕਰਕੇ, ਕਿਰਪਾ ਕਰਕੇ ਨਾਮ ਦੀ ਪੈਦਾਇਸ਼ ਉਪਜ ਹੋਈ ਹੈ ਔਰ ਤ੍ਰਿਸ਼ਨਾ ਦੀ ਭੁੱਖ ਸਭ ਜਾਏ, ਚਲੀ ਗਈ ਹੈ। ਨਾਨਕ ਨਾਮੇ ਰਤਿਆ, ਨਾਮੋ ਪੱਲੇ ਪਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਸ ਤਰ੍ਹਾਂ ਨਾਮ ਦੇ ਵਿਚ ਰੰਗਿਆ ਰਹਿਣ ਕਰਕੇ ਪ੍ਰੇਮ ਕੀਤਿਆਂ ਨਾਮ ਦੀ ਦਾਤ ਪੱਲੇ ਝੋਲੀ ਵਿਚ ਪੈਂਦੀ ਹੈ ਪੌੜੀ। ਤੋਦੇ ਆਪੇ ਜਗਤ ਉਪਾਏ ਕੈ, ਤੋਦੇ ਆਪੇ ਵਸਗਤ ਕੀਤਾ। ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਇਸ ਜਗਤ ਨੂੰ ਆਪ ਪੈਦਾ ਕਰਕੇ ਇਸ ਤਰ੍ਹਾਂ ਆਪਣੇ ਹੁਕਮ ਦੁਆਰਾ ਵਸ ਵਿਚ ਕੀਤਾ ਹੋਇਆ। ਇਕ ਮਨਮੁਖ ਕਰ ਹਰਾਇਨ, ਇਕ ਨਾ ਮੇਲ ਗੁਰੂ ਤਿਨਾ ਜੀਤਾ। ਇਕ ਪਾਸੇ ਮਨਮੁਖ ਹਨ ਜਿਨ੍ਹਾਂ ਨੂੰ ਤੂੰ ਹਰਾ ਦਿੰਦਾ ਹੈ ਆਪਣੇ ਤੋਂ ਵਿਛੋੜ ਕੇ ਦੂਰ ਕਰਕੇ, ਇਕ ਪਾਸੇ ਗੁਰਮੁਖ ਨੇ ਜਿਨ੍ਹਾਂ ਨੂੰ ਤੂੰ ਗੁਰੂ ਨੂੰ ਮਿਲ ਦੇਣਾ, ਉਨ੍ਹਾਂ ਨੇ ਇਸ ਜੀਵਨ ਨੂੰ ਜਨਮ ਨੂੰ ਜਿੱਤ ਲਿਆ ਹੈ। ਹਰ ਉਤਮ ਹਰ ਪ੍ਰਭ ਨਾਮ ਹੈ, ਗੁਰ ਬਚਨ ਸੁਭਾਗੈ ਲੀਤਾ। ਇਸ ਤਰ੍ਹਾਂ ਹਰੀ ਦਾ ਨਾਮ ਹੈ ਜਿਹੜਾ ਬੜੇ ਸੁਭਾਗੈ ਭਾਗਸ਼ੀਲ ਮਨੁੱਖਾਂ ਨੇ ਗੁਰੂ ਕੇ ਬਚਨ ਰਾਹੀਂ ਜਿਸ ਨਾਮ ਦੀ ਦਾਤ ਨੂੰ ਪ੍ਰਾਪਤ ਕੀਤਾ। ਦੁਖ ਦਾਲਦ ਸਭੋ ਲਹਿ ਗਿਆ, ਜਾਂ ਨਾਉ ਗੁਰੂ ਹਰ ਦਿੱਤਾ। ਤੇ ਜੀਵਨ ਦੇ ਦੁੱਖ ਦਲਿੱਦਰ ਕੰਗਾਲੀ ਸੀ ਜਿਹੜੀ ਉਹ ਲਹਿ ਗਈ ਜਦੋਂ ਅਕਾਲ ਪੁਰਖ ਨੇ ਗੁਰੂ ਸਰੂਪ ਹੋ ਕੇ ਸਿੱਖ ਨੂੰ ਨਾਮ ਦੀ ਦਾਤ ਦਿੱਤੀ ਹੈ। ਸਭ ਸੇਵ ਹੋ ਮੋਹਨੋ ਮਨ ਮੋਹਨੋ, ਜਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ। ਇਸ ਕਰਕੇ ਐਸੇ ਪ੍ਰਭੂ ਦੀ ਸੇਵਾ, ਗੁਰੂ ਦੀ ਸੇਵਾ ਕਰੋ ਜਿਹੜਾ ਮਨ ਨੂੰ ਮੋਹ ਲੈਣ ਵਾਲਾ ਹੈ, ਬੜਾ ਸੁੰਦਰ ਹੈ, ਜਿਨ੍ਹੇ ਸਾਰੇ ਜਗਤ ਨੂੰ ਪੈਦਾ ਕਰਕੇ ਆਪਣੇ ਵਸ ਵਿਚ ਕੀਤਾ ਹੋਇਆ। ਸ਼ਲੋਕ ਮਹੱਲਾ ਚੌਥਾ, ਮਨ ਅੰਤਰ ਹਉਮੈ ਰੋਗ ਹੈ, ਭ੍ਰਮ ਭੂਲੇ ਮਨਮੁਖ ਦੁਰਜਨਾ। ਜਿਹੜੇ ਮਨਮੁਖ ਨੇ ਇਹ ਸੰਸਾਰ ਨੂੰ ਵੇਖ ਕੇ ਦੇ ਭਰਮ ਚੱਕਰ ਵਿਚ ਫਸ ਗਏ ਹਨ, ਦੁਰਜਨ ਮਨ ਦੇ ਜਿਹੜੇ ਬੁਰਿਆਈ ਨਾਲ ਭਰੇ ਹੋਏ ਲੋਕ ਹਨ, ਉਨ੍ਹਾਂ ਦੇ ਅੰਦਰ ਮਨ ਦੇ ਵਿਚ ਹਉਮੈ ਦਾ ਰੋਗ ਹੈ। ਨਾਨਕ ਰੋਗ ਵੰਝਾਏ, ਮਿਲ ਸਤਿਗੁਰ ਸਾਧੂ ਸੱਜਣਾ। ਹੇ ਨਾਨਕ, ਹੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਮਹਾਰਾਜ ਸਾਹਿਬ ਜੀ ਕਿ ਰੋਗ ਨੂੰ ਦੂਰ ਕਰੋ। ਕਿਵੇਂ ਕਰੀਏ? ਸਤਿਗੁਰੂ ਜੀ ਨੂੰ ਮਿਲ ਕੇ, ਜੋ ਸੱਜਣ ਸਰੂਪ ਸਾਧੂ ਸਰੂਪ ਹਨ, ਉਨ੍ਹਾਂ ਨੂੰ ਮਿਲ ਕੇ ਰੋਗ ਦੂਰ ਕਰੋ। ਮਹੱਲਾ ਚੌਥਾ, ਮਨ ਤਨ ਤਾਮ ਸਗਾਰਵਾ, ਜਾਂ ਦੇਖਾ ਹਰ ਨੈਣੇ। ਕਹਿੰਦੇ ਇਹ ਮਨ ਤੇ ਤਨ ਮੇਰਾ ਤਾਂ ਹੀ ਸਗਾਰਵਾਂ ਗਾਰਵਾਂ ਮੈਨੇ ਗੌਰਵਮਈ ਸਵੈ ਮਾਣ ਦੇ ਨਾਲ ਭਰਿਆ ਹੋਇਆ। ਭਾਵ ਜਿਹਨੂੰ ਆਪਾਂ ਚੜ੍ਹਦੀ ਕਲਾ ਕਹਿ ਲਈਏ, ਇਹ ਸਗਾਰਵਾਂ ਦਾ ਅਰਥ ਹੈ ਚੜ੍ਹਦੀ ਕਲਾ ਸਹਿਤ। ਮਨ ਤੇ ਤਨ ਜਿਹੜਾ ਚੜ੍ਹਦੀ ਕਲਾ ਵਿਚ ਜਦੋਂ ਅਕਾਲ ਪੁਰਖ ਨੂੰ ਇਨ੍ਹਾਂ ਅੱਖਾਂ ਦੇ ਨਾਲ ਮੈਂ ਦਰਸ਼ਨ ਕੀਤੇ, नानक सो प्रभु मैं मिले हो जीवा सद सुने। महाराज कहिंदे सो प्रभु इस तरह मेनू मिले तो मेरा जीवन चढ़दी कला विच हो जाएगा, जदों मिले उदों तां हो ही जाणा। और जे वचन दे रूप विच क्या है कि जे मिले हां मैं मिले जदों मेनू मिलणगे, और ऐसी सद सुन के ऐसा सुनेहा सुन के मैं जी रहा हां चढ़दी कला दे विच गौरव सहित। ए सुनेहा मिलिया कि प्रभु जी मिले मिलणगे कृपा करनगे पौड़ी। जगन्नाथ जगदीशर करते अपरंपर पुरख अतोल, हे जगत दे नाथ मालक स्वामी सच्चे पातशाह जगत दे वड्डे ईश्वर अकाल पुरख जी हो, करता परंपर परे तो परे जो सब कुछ करन वाला अतोल पुरख है। हर नाम त्याव हो मेरे गुरसिख हो, हर उत्तम हर नाम अमोल। महाराज कहिंदे हे मेरे गुरसिखो, अपने सिखां नूं उपदेश दिंदे ने महाराज, जिहड़ा हरी दा उत्तम नाम है अमोल मुल रहत है उहदा ध्यान करो सिमरो उस नूं। जिन ध्याया हिरदै दिनस रात ते मिले नहीं हर रोल, जिन्हां ने अपने हिरदे दे विच दिन रात हरी दा नाम ध्याया है से मिले हर नहीं रोल। इस तरह कहिए से मिले नहीं हर रोल, ओ रोलदे नहीं हरी नूं मिल पैंदे हन, ओहदे चरणां नाल जुड़ जांदे हन। वड भागी संगत मिलै गुर सतगुर पूरा बोल, वड्डे भागां दे नाल ऐसे सतगुरु महाराज दी संगत मिलदी जिहदा बोल पूरा है, जिहदा उपदेश पूरा है। सब त्याव हो नर नारायण नारायण, जित चूका जम झगड़ चगोल। इस करके ऐसे नर नारायण जो नरां दा घर है जां पानी विच दा निवास है, ओ नरां दे विच रहण वाला जिने आयन बनाया होया घर बनाया ओनू त्यावो, जिदा जिनू त्याउण करके सारा झगड़ चगोल झगड़ा विकारां दा अंदरों खत्म हो जांदा है। शलोक महला चौथा, हर जन हर हर चाहुंदे आ सार संध्या गावार। महाराज इथे गुरमुख ते मनमुख दे विरोध दी गल कर रहे हन। कहिंदे हरी दा जन बड़े प्रेम दे नाल नाम चाहुंदिआं चाहुं रिहा सी जप रिहा सी आनंद दे नाल, पर मनमुखां सदा ही उहनां नूं भौंदी नहीं गल। किते वी तुसीं गुरबाणी दी संथ्या दी विचार दी गुरु के प्रचार दी गल कर लो, इथों तक के गुरु घरां दे विच वी कर लो, ਤਾਂ ਇਹ ਜਿਹੜੇ ਲੋਕ ਨੇ ਜਿਹੜੇ ਬਾਹਰੋਂ ਭਾਵੇਂ ਇਨ੍ਹਾਂ ਨੇ ਭੇਸ ਪਾਇਆ ਹੋਵੇ ਸਿੱਖਾਂ ਵਾਲਾ, ਪਰ ਕਹਿਣਗੇ ਇਹਦੀ ਕੀ ਲੋੜ ਹੈ ਜੀ। ਕਈ ਤਾਂ ਇੱਥੋਂ ਤੱਕ ਕਹਿੰਦੇ ਵਾਹਵਾ ਨਾ ਨੀਂਦ ਦਾ ਟਾਈਮ ਖਰਾਬ ਕਰੋਗੇ, ਦੀਵਾਨ ਕਾਹਦੇ ਲਈ ਲਾਉਣਾ, ਕੀਰਤਨ ਕਾਹਦੇ ਲਈ ਸੁਣਨਾ ਹੈ। ਇਸ ਤਰ੍ਹਾਂ ਫਿਰ ਉਹ ਨਿੰਦਿਆ ਕਰਦੇ ਇਕੱਠੇ ਹੋ ਕੇ ਵੀ ਇਨ੍ਹਾਂ ਪਖੰਡ ਬਣਾਇਆ ਹੋਇਆ ਹੈ, ਆਰਾਮ ਨਾਲ ਬਹੀਦਾ ਮੰਜਿਆਂ ਤੇ ਸਮੀਦਾ, ਚਾਹਵਾਂ ਦੁੱਧ ਪੀ ਕੇ ਘਰ ਨੂੰ ਤੁਰ ਜੀਦਾ, ਇਨ੍ਹਾਂ ਨਵੇਂ ਕੰਮ ਛੇੜ ਲਿਆ ਹੈ। ਇਸ ਤਰ੍ਹਾਂ ਜਿਹੜੇ ਸੰਧਿਆ ਗਾਵਾਰ ਮੈਨੇ ਸਰ ਸੰਧਿਆ ਮੈਨੇ ਤੀਰ ਸੰਧਿਆ ਭਾਵ ਵਿਰੋਧ ਕੀਤਾ ਹੈ ਗੁਰਮੁਖਾਂ ਦਾ, ਜਿਨ੍ਹਾਂ ਕਹਿੰਦੇ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ। ਮਹਾਰਾਜ ਕਹਿੰਦੇ ਜਿਹੜੇ ਹਰੀ ਦੇ ਜਨ ਉਹ ਤੇ ਹਰੀ ਦੀ ਲਿਵ ਵਿਚ ਜੁੜੇ ਹੋਏ ਉਭਰੇ ਨਿਕਲ ਗਏ, ਇਸ ਦੁੱਖ ਝਗੜੇ ਵਿਚ ਪ੍ਰਵਾਹ ਨਹੀਂ ਕਰਦੇ ਹੋ, ਪਰ ਜਿਨ੍ਹਾਂ ਨੇ ਉਨ੍ਹਾਂ ਦੇ ਉੱਤੇ ਤੀਰ ਸੰਧਿਆ ਖਿੱਚਿਆ ਸੀ ਭਾਵ ਵਿਰੋਧ ਕੀਤਾ ਸੀ ਨਿੰਦਿਆ ਕੀਤੀ ਸੀ ਫਿਰ ਮਾਰ, ਉਹਨਾਂ ਨੂੰ ਆਪ ਹੀ ਆਣ ਵੱਜਦਾ ਤੀਰ ਉਹ ਵਾਪਸ। ਮਹੱਲਾ ਚੌਥਾ, ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਪੇਖੰਨ। ਅੱਖਾਂ ਗੁਰਮੁਖਾਂ ਦੀਆਂ ਜਿਹੜੀਆਂ ਅੱਖਾਂ ਹਨ ਪਿਆਰ ਦੇ ਵਿਚ ਉਹ ਖਿੱਚੀਆਂ ਹੋਈਆਂ ਹਨ, ਉਹਨਾਂ ਦੀਆਂ ਪਿਆਰ ਦੀ ਕਸਿਸ ਖਿੱਚ ਖਾ ਲਈ ਹਿਲਦੀਆਂ ਨੇ, ਜਿਵੇਂ ਬੰਦਾ ਅੱਖ ਨਹੀਂ ਝਮਕਦਾ ਉਹਨੂੰ ਕਹਿੰਦੇ ਕਸਾਈਆਂ ਕਸੀਆਂ ਹੋਈਆਂ, ਜਿਵੇਂ ਟਿਕਟਕੀ ਲੱਗ ਜਾਂਦੀ ਨਾ ਕਿਸੇ ਚੀਜ਼ ਦੇ ਉੱਤੇ। ਤਾਂ ਹਰ ਹਰ ਨਾਮ ਪਖੰਨ, ਸਾਰੇ ਥਾਵਾਂ ਤੇ ਹਰੀ ਦਾ ਦਰਸ਼ਨ ਕਰ ਰਹੀਆਂ ਨੇ, ਉਹਦੇ ਨਾਮ ਨੂੰ ਪੇਖ ਰਹੀਆਂ ਹਨ। ਤੇ ਕਸਾਈਆਂ ਦਾ ਅਰਥ ਕਰੀਏ ਜਿਵੇਂ ਨੇਤਰ, ਜਿਹੜੀ ਚੀਜ਼ ਦੇ ਨਾਲ ਬਹੁਤਾ ਮੋਹ ਪੈ ਜਾਏ ਉਹਦੇ ਤੋਂ ਹਟਦੇ ਨੇ, ਜਿਵੇਂ ਆਪਾਂ ਆਪਣਾ ਨੇਤਰ ਰੋਗ ਤੋਂ ਆਮ ਹੀ ਧਾਰਮਿਕ ਬੰਦੇ ਆਪਾਂ ਪੀੜਿਤ ਹੁੰਦੇ ਹਾਂ ਕਿ ਜਿਹਨੂੰ ਨਹੀਂ ਵੇਖਣਾ ਚਾਹੁੰਦੇ ਪਰਤ ਪਰਤ ਕੇ ਉਹਨੂੰ ਵੇਖੀ ਜਾਂਦੇ ਫਿਰ ਪਛਤਾਈ ਜਾਂਦੇ ਹਨ, ਕਿਉਂ ਉਹਦੇ ਕਸ ਦੇ ਵਿਚ ਆ ਗਈਆਂ, ਖਿੱਚ ਦੇ ਵਿਚ ਆ ਗਈਆਂ ਹਨ। ਇਸ ਤਰ੍ਹਾਂ ਗੁਰਮੁਖਾਂ ਦੀਆਂ ਅੱਖਾਂ ਜਿਹੜੀਆਂ ਹਨ ਉਹ ਵਾਹਿਗੁਰੂ ਦੇ ਪਿਆਰ ਵਿਚ ਖਿੱਚੀਆਂ ਗਈਆਂ, ਉਹਨੂੰ ਵੇਖਣ ਤੋਂ ਬਿਨਾਂ ਉਹ ਹੋਰ ਕੁਝ ਵੇਖਦੀਆਂ ਨਹੀਂ, ਇੱਕ ਨੂੰ ਹੀ ਵੇਖਣਾ ਉਹਨਾਂ ਦੀ ਇੱਛਾ ਬਣ ਜਾਂਦੀ ਹੈ, ਖਿੱਚੀਆਂ ਜਾਂਦੀਆਂ ਉਹਦੇ ਅੰਦਰ ਟਿਕ ਟਿਕੀ ਲੱਗ ਜਾਂਦੀ ਹੈ। ਜੇਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ, ਜੇਕਰ ਦੂਜਾ ਦੇਖਦੇ, ਜੇ ਉਹਨਾਂ ਨੂੰ ਕਹੀਏ ਵੀ ਹੋਰ ਵੀ ਕੁਝ ਵੇਖੋਗੇ, ਕੋਈ ਰੰਗ ਤਮਾਸ਼ੇ ਵੇਖਣੇ ਚਾਹੁੰਦੇ ਹੋ ਫਿਲਮਾਂ ਫੁਲਮਾਂ ਇੱਧਰ ਦੀਆਂ, ਤਾਂ ਉਹ ਕਹਿੰਦੇ ਜਨ ਨਾਨਕ ਕੱਢ ਦੇ ਚੰਨ। ਮਹਾਰਾਜ ਕਹਿੰਦੇ ਉਹ ਕਹਿੰਦੇ ਇਦੋਂ ਤਾਂ ਅੱਖਾਂ ਨੂੰ ਕੱਢ ਹੀ ਦੇਣਾ ਚਾਹੀਦਾ, ਇਨ੍ਹਾਂ ਦੀ ਲੋੜ ਹੀ ਨਹੀਂ ਜੇ ਹੋਰ ਕੁਝ ਵਾਹਿਗੁਰੂ ਤੋਂ ਬਿਨਾਂ ਵੇਖਣਾ। ਇੰਨੀ ਉਨ੍ਹਾਂ ਦੀ ਇੱਕ ਸਾਰਤਾ ਇੱਕ ਦ੍ਰਿੜਤਾ ਹੋ ਜਾਂਦੀ ਹੈ ਅਕਾਲ ਪੁਰਖ ਦੇ ਮੁਹੱਬਤ ਪਿਆਰ ਦੇ ਅੰਦਰ। ਪੌੜੀ ਜਲ ਥਲ ਮਹੀਅਲ ਪੂਰਨੋ ਅਪਰੰਪਰ ਸੋਈ, ਅਕਾਲ ਪੁਰਖ ਧਰਤੀ ਪਾਣੀ ਦੇ ਵਿਚ ਆਕਾਸ਼ ਵਿਚ ਸਾਰੇ ਸੰਪੂਰਨ, ਪਰੇ ਤੋਂ ਪਰੇ ਜਿਹੜਾ ਹੈ ਉਹ ਪਰਿਪੂਰਨ ਹੋਇਆ ਪਿਆ ਹੈ। ਜੀ ਜੰਤ ਪ੍ਰਤਪਾਲ ਦਾ ਜੋ ਕਰੇ ਸੋ ਹੋਈ, ਇਨ੍ਹਾਂ ਜੀਵਾਂ ਜੰਤਾਂ ਦੀ ਪਾਲਣਾ ਕਰ ਰਿਹਾ ਹੈ, ਜੋ ਕੁਝ ਉਹ ਕਰਨਾ ਚਾਹੁੰਦਾ ਉਸੇ ਤਰ੍ਹਾਂ ਹੋ ਰਿਹਾ। ਮਾਤ ਪਿਤਾ ਸੁਤ ਭਰਾਤ ਮੀਤ, ਤਿਸ ਬਿਨ ਨਹੀਂ ਕੋਈ। ਇਹ ਮਾਤਾ ਪੁੱਤਰ ਇਸਤਰੀ ਪਿਤਾ ਭਰਾ ਤੇ ਮਿੱਤਰ ਸੱਜਣ, ਉਹਦੇ ਤੋਂ ਬਿਨਾਂ ਹੋਰ ਕੋਈ ਸੰਗੀ ਸਾਥੀ ਸਹਾਰ ਹੀ ਨਹੀਂ ਹੁੰਦਾ, ਜਾਂ ਇਹ ਵੀ ਉਹਦੇ ਰੂਪ ਹਨ। ਘਟ ਘਟ ਅੰਤਰ ਰਵ ਰਹਿਆ, ਜਪ ਉਹ ਜਨ ਕੋਈ। ਇਸ ਤਰ੍ਹਾਂ ਘਟ ਘਟ ਸਾਰੇ ਥਾਵਾਂ ਤੇ ਉਹ ਹੀ ਸਮਾਇਆ ਹੋਇਆ ਉਹਦਾ ਜਲਵਾ ਜਿਹੜਾ। ਹੇ ਜਨ ਹੇ ਜਨੋ ਗੁਰੂ ਕੇ ਪਿਆਰੋ, ਉਹਨੂੰ ਜਪੋ, ਉਹਦਾ ਜਾਪ ਕਰੋ ਐਸੇ ਵਾਹਿਗੁਰੂ ਦਾ। ਸਗਲ ਜਪ ਹੋ ਗੋਪਾਲ ਗੁਣ ਪ੍ਰਗਟ ਸਭ ਲੋਈ, ਜਦੋਂ ਸਾਰੇ ਅਕਾਲ ਪੁਰਖ ਦੇ ਗੋਪਾਲ ਦੇ ਗੁਣ ਜਪੋ ਗਾਓਗੇ ਨਾ, ਭਾਵ ਬਾਣੀ ਪੜੋਗੇ, ਤਾਂ ਪ੍ਰਗਟ ਹੋ ਜਾਏਗਾ ਸਾਰੀ ਲੋਈ, ਲੋਹ ਹੋ ਜਾਏਗੀ, ਪ੍ਰਕਾਸ਼ ਹੋ ਜਾਏਗਾ ਸਾਰੀ ਸ੍ਰਿਸ਼ਟੀ ਵਿਚ ਉਹਦਾ। ਸ਼ਲੋਕ ਮਹੱਲਾ ਚੌਥਾ, ਗੁਰਮੁਖ ਮਿਲੇ ਸੇ ਸੱਜਣਾ, ਹਰ ਪ੍ਰਭ ਪਾਇਆ ਰੰਗ। ਜਿਹੜੇ ਗੁਰੂ ਨੂੰ ਮਿਲੇ ਨੇ, ਗੁਰੂ ਸਾਹਿਬ ਦੇ ਚਰਨਾਂ ਨਾਲ ਜੁੜੇ ਗੁਰਮੁਖ ਪਿਆਰੇ ਸੱਜਣ, ਉਹ ਹਰ ਪ੍ਰਭ ਪਾਇਆ ਰੰਗ, ਉਨ੍ਹਾਂ ਨੇ ਹਰੀ ਪ੍ਰਭੂ ਨੂੰ ਰੰਗ ਸਹਿਤ ਪ੍ਰੇਮ ਦੇ ਨਾਲ ਪਾਇਆ, ਪ੍ਰਾਪਤ ਕੀਤਾ। ਜਨ ਨਾਨਕ ਨਾਮ ਸਲਾਹੇ ਤੂੰ, ਲੁੱਡ ਲੁੱਡ ਦਰਗ ਹੈ ਵੰਜ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਭਾਈ ਗੁਰਮੁਖ, ਤੂੰ ਨਾਮ ਨੂੰ ਸਲਾਹ ਤੇ ਲੁੱਡ ਲੁੱਡ ਭਾਵ ਬੜੀ ਖੁਸ਼ੀ ਸਹਿਤ ਲੁੱਡੀਆਂ ਮਾਰ ਕੇ ਦਰਗਾਹ ਦੇ ਵਿਚ ਤੂੰ ਪ੍ਰਵਾਨ ਹੋ ਜਾਏਗਾ, ਉਥੇ ਪਹੁੰਚ ਜਾਏਗਾ। ਮਹੱਲਾ ਚੌਥਾ, ਹਰ ਤੂੰ ਹੈ ਦਾਤਾ ਸਭ ਸਦਾ, ਸਭ ਜੀਅ ਤੁਮਾਰੇ। ਮਹਾਰਾਜ ਆਪ ਜੀ ਸਾਰਿਆਂ ਦੇ ਦਾਤੇ ਹੋ, ਇਹ ਸਾਰੇ ਜੀਵ ਤੁਹਾਡੇ ਹਨ। ਸਭ ਤੁਦ ਨੂੰ ਆਰਾਧ ਦੇ, ਦਾਨ ਦੇ ਪਿਆਰੇ। ਇਹ ਸਾਰੇ ਆਪ ਜੀ ਦੀ ਆਰਾਧਨਾ ਕਰ ਰਹੇ ਹਨ, ਆਪ ਜੀ ਇਨ੍ਹਾਂ ਨੂੰ ਸਾਰੇ ਪ੍ਰਕਾਰ ਦੇ ਦਾਨ ਦਿੰਦੇ ਹੋ। ਹਰ ਦਾਤਾ ਦਾ ਤਾਰ ਹੱਥ ਕੱਢਿਆ, ਮਿਹੋ ਬੁੱਠਾ ਸਹਿ ਸਾਰੇ। ਇਸ ਤਰ੍ਹਾਂ ਹਰੀ ਦਾਤੇ ਨੇ ਜਦੋਂ ਸੇਵਕਾਂ ਨੇ ਬੇਨਤੀ ਕੀਤੀ ਹੈ ਨਾਮ ਦੀ ਦਾਤ ਬਾਰੇ, ਤੇ ਹਰੀ ਨੇ ਹੱਥ ਕੱਢਿਆ, ਭਾਵ ਖਜ਼ਾਨੇ ਦੇ ਵਿਚੋਂ ਨਾਮ ਦਾ ਗੱਫਾ ਫੜ ਕੇ ਹੱਥ ਬਾਹਰ ਕੱਢਿਆ, ਤਾਂ ਬਖਸ਼ਿਸ਼ ਰੂਪੀ ਮੀਂਹ ਪਿਆ ਸ਼ਬਦ ਦਾ ਗੁਰਸਿੱਖਾਂ ਦੇ ਉੱਤੇ ਸੰਸਾਰ ਤੇ। ਅੰਨ ਜੰਮਿਆ ਖੇਤੀ ਭਾਉ ਕਰ, ਹਰ ਨਾਮ ਸੰਭਾਰੇ। ਇਸ ਤਰ੍ਹਾਂ ਗੁਣਾਂ ਦੀ ਦਾ ਅੰਨ ਪੈਦਾ ਹੋਇਆ, ਨਾਮ ਰਸ ਦਾ, ਉਹਦੇ ਆਨੰਦ ਦਾ ਰਸ ਪੈਦਾ ਹੋਇਆ। ਇਸ ਤਰ੍ਹਾਂ ਭਾਉ ਕਰ ਕਹਿੰਦੇ, ਇਹ ਤਾਂ ਪੈਦਾ ਹੋਇਆ ਗੁਰਸਿੱਖਾਂ ਨੇ ਹਰੀ ਦੇ ਨਾਮ ਨੂੰ ਸੰਭਾਲਿਆ, ਪ੍ਰੇਮ ਸਹਿਤ ਸੰਭਾਲਿਆ ਹੈ। ਜਨ ਨਾਨਕ ਮੰਗੈ ਦਾਨ ਪ੍ਰਭ, ਹਰ ਨਾਮ ਆਧਾਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਦਾਸ ਨਾਨਕ ਨੇ ਨਾਮ ਦਾਨ ਮੰਗਿਆ ਅਕਾਲ ਪੁਰਖ ਦੇ ਕੋਲੋਂ, ਨਾਮ ਦਾ ਆਧਾਰ ਬਣਿਆ ਪ੍ਰਭੂ ਸੱਚੇ ਪਾਤਸ਼ਾਹ ਜੀ ਦਾ। ਪੌੜੀ ਇੱਛਾ ਮਨ ਕੀ ਪੂਰੀ ਹੈ, ਜਪੀਐ ਸੁਖ ਸਾਗਰ। ਅਕਾਲ ਪੁਰਖ ਸੁਖਾਂ ਦੇ ਸਾਗਰ ਨੂੰ ਜਪ ਕੇ ਮਨ ਦੀ ਇੱਛਾ ਪੂਰੀ ਕਰ ਲੈਣੀ ਚਾਹੀਦੀ ਹੈ। ਹਰ ਕੇ ਚਰਨ ਅਰਾਧਿਐ ਗੁਰ ਸ਼ਬਦ ਰਤਨਾਗਰ। ਇਸ ਤਰ੍ਹਾਂ ਗੁਰੂ ਕੇ ਸ਼ਬਦ ਰਤਨਾਗਰ ਭਾਵ ਗੁਰਬਾਣੀ ਦੁਆਰਾ ਹਰੀ ਦੇ ਚਰਨ ਅਰੋਧਣੇ ਚਾਹੀਦੇ, ਜਪਣੇ ਚਾਹੀਦੇ ਹਨ। ਮਿਲ ਸਾਧੂ ਸੰਗ ਉਧਾਰ ਹੋਏ, ਫਾਟੈ ਜਮ ਕਾਗਰ। ਇਸ ਤਰ੍ਹਾਂ ਗੁਰੂ ਸਾਹਿਬ ਦੀ ਸੰਗਤ ਤੇ ਗੁਰਮੁਖਾਂ ਦੀ ਸੰਗਤ ਨਾਲ ਜੀਵਨ ਦਾ ਉਧਾਰ ਹੋ ਜਾਂਦਾ ਹੈ, ਔਰ ਜਿਹੜੇ ਕੀਤੇ ਹੋਏ ਕਰਮਾਂ ਦੇ ਜਮਾਂ ਕੋਲ ਕਾਗਜ਼ ਲਿਖੇ ਹੋਏ ਪਾਟ ਜਾਂਦੇ ਹਨ। ਜਨਮ ਪਦਾਰਥ ਜੀਤੀ ਹੈ, ਜਪ ਹਰ ਬੈਰਾਗਰ। ਇਸ ਤਰ੍ਹਾਂ ਬੈਰਾਗਰ ਬੈਰਾਗ ਸਹਿਤ ਹਰੀ ਦੇ ਨਾਮ ਨੂੰ ਜਪ ਕੇ ਜਨਮ ਪਦਾਰਥ ਨੂੰ ਗੁਰਮੁਖਾਂ ਨੇ ਜਿੱਤ ਲਿਆ ਜਿੱਤ ਲੈਂਦੇ ਹਨ। ਸਭ ਪਵੋ ਸਰਨ ਸਤ ਗੁਰੂ ਕੀ ਮਿੰਸੈ ਦੁਖ ਦਾਗਰ। ਇਸ ਕਰਕੇ ਹੇ ਗੁਰਸਿੱਖੋ ਸਾਰੇ ਸਰਨ ਪਵੋ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੇ ਪਾਤਸ਼ਾਹ ਜੀ ਦੀ, ਜਿਹਦੇ ਨਾਲ ਦੁਖਾਂ ਦੇ ਦਾਗ ਜਿਹੜੇ ਹਨ ਉਹ ਫਾਟੇ ਫਾਟ ਜਾਂਦੇ, ਖਤਮ ਹੋ ਜਾਂਦੇ ਹਨ। ਸਲੋਕ ਮਹੱਲਾ ਚੌਥਾ। ਹਉ ਟੂੰਡੇਂਦੀ ਸੱਜਣਾ ਸੱਜਣ ਮੈਂਡੈ ਨਾਲ। ਕਹਿੰਦੇ ਮੈਂ ਸੱਜਣ ਵਾਹਿਗੁਰੂ ਸੱਜਣਾ ਨੂੰ ਢੂੰਡ ਰਹੀ ਸੀ, ਪਰ ਜਦੋਂ ਕਿਰਪਾ ਹੋਈ ਉਦੋਂ ਵੇਖਿਆ ਉਹ ਤੇ ਬਿਲਕੁਲ ਮੇਰੇ ਨਾਲ ਕੋਲ ਹੀ ਸੀ। ਜਨ ਨਾਨਕ ਅਲਖ ਨਾਨ ਲਖੀ ਐ ਗੁਰਮੁਖ ਦੇਹ ਦਿਖਾਲ। ਮਹਾਰਾਜ ਸਾਹਿਬ ਜੀ ਫੁਰਮਾਨ ਵਿਚਾਰ ਦੱਸ ਰਹੇ ਹਨ ਕਿ ਉਸ ਅਲਖ ਨੂੰ ਲਖਿਆ ਨਹੀਂ ਜਾ ਸਕਦਾ, ਵੇਖਿਆ ਨਹੀਂ ਜਾ ਸਕਦਾ। ਜੇ ਗੁਰੂ ਸਾਹਿਬ ਕਿਰਪਾ ਕਰਨ ਤੇ ਗੁਰਮੁਖ ਹੋ ਕੇ ਵਿਖਾ ਦਿੰਦੇ ਹਨ, ਗੁਰਮੁਖ ਨੂੰ ਬਖਸ਼ ਦਿੰਦੇ ਹਨ ਉਹ ਦ੍ਰਿਸ਼ਟੀ ਜਿਹੜੀ ਹੈ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿਨ ਸੱਚੈ ਤਿਸ ਬਿਨ ਰਹਿਣ ਨਾ ਜਾਈ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਐਸੀ ਪ੍ਰੀਤ ਉਹ ਸੱਚੇ ਵਾਹਿਗੁਰੂ ਨੇ ਆਪਣੇ ਨਾਲ ਜੋੜ ਲਈ ਹੈ, ਉਹਦੇ ਤੋਂ ਬਿਨਾਂ ਇਕ ਪਲ ਵੀ ਰਿਹਾ ਨਹੀਂ ਜਾਂਦਾ। ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ। ਇਹ ਦਾਤ ਤਾਂ ਪ੍ਰਾਪਤ ਹੁੰਦੀ ਜੇ ਪੂਰਾ ਸਤਿਗੁਰੂ ਮਿਲੇ ਤੇ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਰਸਨਾ ਦੇ ਉੱਤੇ ਰਸਾਈ। ਰਸ ਸਹਿਤ ਨਾਮ ਦਾ ਜਦੋਂ ਨਿਵਾਸ ਹੁੰਦਾ ਪੌੜੀ। ਕੋਈ ਗਾਵੈ ਕੋ ਸੁਣੈ ਕੋ ਉਚਰ ਸੁਣਾਵੈ। ਕੋਈ ਅਕਾਲ ਪੁਰਖ ਦਾ ਉਹਦੇ ਉਸਤਤ ਦੇ ਵਿਚ ਗੀਤ ਗਾਏ ਉਹਦੇ ਪਿਆਰ ਦੇ, ਕੋਈ ਉਸ ਗੀਤਾਂ ਨੂੰ ਸੁਣੇ ਤੇ ਕੋਈ ਉਚਾਰ ਕੇ ਬਾਣੀ ਨੂੰ ਸੁਣਾਵੇ। ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ। ਉਹਦੇ ਕਈ ਜਨਮਾਂ ਦੀ ਮੈਲ ਉਤਰ ਜਾਂਦੀ ਪੁਰਾਣੀ ਵਿਕਾਰਾਂ ਦੀ, ਤੇ ਉਹ ਮਨ ਭਾਉਂਦਾ ਨਾਮ ਪਦਾਰਥ ਤੇ ਹੋਰ ਸਾਰੇ ਪਦਾਰਥ ਪ੍ਰਾਪਤ ਕਰਦਾ। ਆਵਣ ਜਾਣਾ ਮੇਟੀਐ ਹਰ ਕੇ ਗੁਣ ਗਾਵੈ। ਉਹ ਐਸੇ ਹਰੀ ਦੇ ਗੁਣ ਗਾਉਂਦਾ ਪਿਆਰ ਦੇ ਨਾਲ, ਉਹਦਾ ਆਵਾਗਮਨ ਜਿਹੜਾ ਮੇਟੀਐ ਮਿਟ ਜਾਂਦਾ ਹੈ। ਆਪ ਤਰਹੈ ਸੰਗੀ ਤਰਾਹੇ ਸਭ ਕੁਟੰਬ ਤਰਾਵੈ। ਉਹ ਆਪ ਤਰਦੇ ਹਨ ਤੇ ਸੰਗੀ ਸਾਥੀ ਸੰਗਤ ਨੂੰ ਵੀ ਤਾਰ ਲੈਂਦੇ ਹਨ, ਸੰਗਤ ਰੂਪ ਹੋ ਕੇ ਗੁਰੂ ਦੀ ਕਿਰਪਾ ਨਾਲ ਇਸ ਤਰ੍ਹਾਂ ਸੰਗੀਆਂ ਨੂੰ ਤਾਰ ਲੈਂਦੇ ਔਰ ਪਰਿਵਾਰ ਆਦਿਕ ਨੂੰ ਤਾਰ ਲੈਂਦੇ ਹਨ। ਜਨ ਨਾਨਕ ਤਿਸ ਬਲਹਾਰਨ ਜੋ ਮੇਰੇ ਹਰ ਪ੍ਰਭ ਭਾਵੈ। ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅਸੀਂ ਐਸੇ ਗੁਰਮੁਖ ਤੋਂ ਕੁਰਬਾਨ ਜਾਂਦੇ ਹਾਂ ਜਿਹੜੇ ਹਰੀ ਪ੍ਰਭੂ ਸੱਚੇ ਪਾਤਸ਼ਾਹ ਜੀ ਨੂੰ ਭਾਉਂਦੇ ਹਨ। ਸ਼ੁੱਧ ਭਾਵ ਸ਼ੁੱਧ ਕਰਕੇ ਲਿਖਿਆ ਹੋਇਆ ਰਾਗ ਕਾਨੜਾ ਬਾਣੀ ਨਾਮ ਦੇਵ ਜੀਓ ਕੀ। ਕਾਨੜਾ ਰਾਗ ਵਿਚ ਭਗਤ ਨਾਮ ਦੇਵ ਜੀ ਦਾ ਇਕ ਸ਼ਬਦ ਹੈ, ਇਕ ਓਅੰਕਾਰ ਸਤਿਗੁਰ ਪ੍ਰਸਾਦ। ਇਸ ਸ਼ਬਦ ਦਾ ਜਿਹੜਾ ਮੰਗਲ ਕੀਤਾ ਹੋਇਆ ਕਿ ਓਅੰਕਾਰ ਸਰਵ ਪ੍ਰਕਾਸ਼ ਇਕ ਤੋਂ ਅਨੇਕ ਧੁਨੀ ਸਰੂਪ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਐਸੋ ਰਾਮ ਰਾਏ ਅੰਤਰ ਜਾਮੀ। ਅਕਾਲ ਪੁਰਖ ਕਿਵੇਂ ਦਾ ਹੈ ਭਗਤ ਜੀ ਨੂੰ ਪੁੱਛਿਆ, ਉਹਦਾ ਕੀ ਨਿਵਾਸ ਹੈ, ਕਿੱਥੇ ਨਿਵਾਸ ਹੈ। ਕਹਿੰਦੇ ਮੇਰਾ ਰੱਬ ਇਸ ਤਰ੍ਹਾਂ ਦਾ ਜਿਹੜਾ ਰਾਜਾ ਹੈ ਬਹੁਤ ਵੱਡਾ ਤੇ ਅੰਤਰ ਜਾਮੀ ਹੈ। ਜੈਸੇ ਦਰਪਣ ਵਾਹੇ ਬਦਨ ਪਰਵਾਨੀ। ਜੈਸੇ ਦਰਪਣ, ਦਰਪਣ ਮੈਨੇ ਸ਼ੀਸ਼ਾ, ਬਦਨ ਮੈਨੇ ਮੂੰਹ। ਕਹਿੰਦੇ ਉਹ ਇਸ ਤਰ੍ਹਾਂ ਜੀਵਾਂ ਦੇ ਵਿਚ ਨਿਵਾਸ ਕਰ ਰਿਹਾ ਜਿਵੇਂ ਸ਼ੀਸ਼ੇ ਦੇ ਅੱਗੇ ਖਲੋ ਕੇ ਕੋਈ ਆਪਣਾ ਮੂੰਹ ਜਿਹੜਾ ਉਹ ਸ਼ੀਸ਼ੇ ਦੇ ਵਿਚੋਂ ਵੇਖਦਾ, ਸ਼ੀਸ਼ੇ ਦੇ ਵਿਚੋਂ ਨਜ਼ਰ ਆਉਂਦਾ, ਪਰ ਉਸ ਮੂੰਹ ਨੂੰ ਜਿਹੜਾ ਕੋਈ ਦਾਗ ਆਦਿਕ ਲੱਗਾ ਉਹ ਸ਼ੀਸ਼ੇ ਨੂੰ ਨਹੀਂ ਲੱਗਦਾ। ਭਾਵ ਸ਼ੀਸ਼ੇ ਦੇ ਵਿਚ ਵਾਲਾ ਅਲੱਗ ਰਹਿੰਦਾ ਔਰ ਸ਼ੀਸ਼ਾ ਅਲੱਗ ਰਹਿੰਦਾ। ਜੇ ਸ਼ੀਸ਼ੇ ਨੂੰ ਦਾਗ ਹੈ ਤਾਂ ਮੂੰਹ ਨੂੰ ਨਹੀਂ ਲੱਗਦਾ, ਜੇ ਮੂੰਹ ਨੂੰ ਦਾਗ ਹੈ ਤਾਂ ਸ਼ੀਸ਼ੇ ਨੂੰ ਨਹੀਂ ਲੱਗਦਾ। ਅਕਾਲ ਪੁਰਖ ਇਸ ਤਰ੍ਹਾਂ ਸਰਵ ਵਿਆਪਕ ਹੈ, ਜੀਵ ਦੇ ਵਿਚ ਵੀ ਹੈ ਤੇ ਬਾਹਰ ਵੀ ਹੈ। ਜੀਵ ਦੇ ਕੀਤੇ ਹੋਏ ਕਰਮਾਂ ਦਾ ਉਹਦੇ ਉੱਤੇ ਕੋਈ ਪ੍ਰਭਾਵ ਅਸਰ ਨਹੀਂ ਪੈਂਦਾ, ਉਹਨੂੰ ਦਾਗ ਨਹੀਂ ਲੱਗਦਾ ਕੋਈ, ਅਲੇਪ ਰਹਿੰਦਾ ਅਸੰਗ ਰਹਿੰਦਾ ਹੈ। ਐਸਾ ਹੈ ਮੇਰਾ ਅਕਾਲ ਪੁਰਖ ਅੰਤਰ ਜਾਮੀ ਰਹਾਉ। ਬਸੈ ਘਟਾ ਘਟ ਲੀਪ ਨਾ ਛੀਪੈ। ਹਰ ਇਕ ਥਾਂ ਤੇ ਵਸਦਾ ਚੰਗੇ ਮਾੜਿਆਂ ਦੇ ਵਿਚ, ਪਰ ਕਿਸੇ ਦੇ ਕਰਮਾਂ ਦਾ ਲੀਪ ਨਾ ਛੀਪੈ, ਕੋਈ ਦਾਗ ਨਹੀਂ ਲੱਗਦਾ ਉਸ ਨੂੰ, ਕੋਈ ਉਹਦੇ ਉੱਤੇ ਧੱਬਾ ਨਹੀਂ ਲੱਗਦਾ ਕਿਸੇ ਦੇ ਕੀਤੇ ਹੋਏ ਕਰਮਾਂ ਦਾ। ਬੰਧਨ ਮੁਕਤਾ ਜਾਤ ਨਾ ਦਿਸੈ, ਨਾ ਉਹ ਕਿਸੇ ਜਾਤ ਦਾ ਉਹਦੇ ਤੇ ਅਸਰ ਪੈਂਦਾ, ਨਾ ਕਿਸੇ ਹੋਰ ਸਰੀਰ ਦੇ ਕੀਤੇ ਹੋਏ ਬੰਧਨ ਜਿਹੜੇ ਕਰਮਾਂ ਦੇ ਉਹਦੇ ਵਿਚ ਨਹੀਂ ਆਉਂਦਾ। ਪਾਣੀ ਮਾਹੇ ਦੇਖ ਮੁਖ ਜੈਸਾ, ਜਿਵੇਂ ਪਾਣੀ ਦੇ ਵਿਚ ਮੁਖ ਵੇਖੀਏ ਪਰ ਮੁਖ ਅਲੱਗ ਰਹਿੰਦਾ, ਪਰਛਾਵਾਂ ਹੈ ਉਹ ਤਾਂ ਪਾਣੀ ਅਲੱਗ ਰਹਿੰਦਾ, ਭਾਵ ਨਿਰਲੇਪ ਰਹਿੰਦਾ ਹੈ। ਨਾਮੇ ਕੋ ਸਵਾਮੀ ਬੀਠਲ ਐਸਾ, ਜਿਹੜਾ ਨਾਮੇ ਦਾ ਸਵਾਮੀ ਬੀਠਲ ਅਕਾਲ ਪੁਰਖ ਵਾਹਿਗੁਰੂ ਹੈ ਉਹ ਇਸ ਤਰ੍ਹਾਂ ਦਾ ਭਗਤ ਜੀ ਕਹਿੰਦੇ ਹਨ।